ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਸੇਵਾ। ਆਓ ਸਾਰੇ ਧਿਆਨ ਨਾਲ ਸਰਵਣ ਕਰੀਏ। ਅਕਾਲ ਪੁਰਖ ਦੇ ਹੁਕਮ ਦਾ ਭਾਣਾ ਮੰਨਣਾ ਹੀ ਇਲਾਹੀ ਸੇਵਾ ਹੈ। ਹਾਂਜੀ, ਅਕਾਲ ਪੁਰਖ ਦੇ ਹੁਕਮ ਦਾ ਭਾਣਾ ਮੰਨਣਾ ਹੀ ਇਲਾਹੀ ਸੇਵਾ ਹੈ। ਨਾਨਕ ਘਰ ਦਾ ਬੈ ਖਰੀਦ ਗੋਲਾ ਬਣ ਕੇ, ਹੁਕਮੀ ਬੰਦਾ ਬਣ ਕੇ, ਮੁਰਦਾ ਹੋ ਕੇ, ਮੁਰੀਦ ਬਣ ਕੇ, ਪਾਖਾਕ ਹੋ ਕੇ, ਮਣੀ ਮਨੂਰੀ ਛੱਡ ਕੇ, ਆਪਾ ਵਾਰ ਕੇ ਹੁਕਮ ਮੰਨਣਾ ਹੀ ਇਲਾਹੀ ਮੰਡਲ ਦੀ ਆਤਮਿਕ ਸੇਵਾ ਹੈ। ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ, ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ। ਹੁਕਮ ਬੁਝੈ ਸੋ ਸੇਵਕ ਕਹੀਐ, ਬੁਰਾ ਭਲਾ ਦੋਏ ਸੰਸਰ ਸਹੀ ਹੈ। ਪ੍ਰੇਮ ਭਾਵਨਾ ਦੀ ਸੇਵਾ। ਇਲਾਹੀ ਮੰਡਲ ਵਿੱਚ ਨਿਰਵਾਣ, ਨਿਰਮਲ, ਨਿਸ਼ਕਾਮ ਆਤਮਿਕ ਸੇਵਾ ਸਤਿਗੁਰੂ ਦੇ ਪ੍ਰੀਤ ਪਿਆਰ ਪ੍ਰੇਮ ਸਵੈਪਨਾ ਦੇ ਚਾਉ ਅਤੇ ਉਮਾ ਵਿੱਚ ਹੀ ਹੋ ਸਕਦੀ ਹੈ। ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਹਠੀਲਾ। ਹਰ ਕੀ ਸੇਵਾ ਚਾਕਰੀ ਸੱਚੈ ਸ਼ਬਦ ਪਿਆਰ। ਇੱਕ ਸਤਿਗੁਰ ਕੀ ਸੇਵਾ ਕਰੈ ਚਾਕਰੀ ਹਰ ਨਾਮੇ ਲੱਗੈ ਪਿਆਰ। ਨਾਨਕ ਜਨਮ ਸਵਾਰਨ ਆਪਣਾ ਕੁਲ ਕਾ ਕਰਨ ਉਧਾਰ। ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵਾ ਲੱਗਿਆ ਭੌਜਲ ਤਰੈ ਸੰਸਾਰ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਗੁਰੂ ਦੀ ਸੇਵਾ ਕੌਣ ਕਰ ਸਕਦੇ ਹਨ? ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਰਨ ਦੁੱਖ ਮੇਟ ਮਿਲਾਏ। ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਤੇਰੀ ਸੇਵਾ ਸੋ ਕਰੇ ਜਿਸ ਨੂੰ ਲਹਿ ਤੂੰ ਲਾਈ। ਜਿਸ ਨੂੰ ਲਾਏ ਲਹਿ ਸੋ ਸੇਵਕ, ਜਿਸ ਵਡ ਭਾਗ ਮਥਾਇਣਾ। ਤੇਰੇ ਹੁਕਮ ਪਵੈ ਨਿਸਾਨ, ਤੋਂ ਕਰੋ ਸਾਹਿਬ ਕੀ ਸੇਵਾ। ਇਲਾਹੀ ਸੇਵਾ ਕਿਵੇਂ ਕੀਤੀ ਜਾਂਦੀ ਹੈ? ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ। ਅਹਿਨਸ ਨਾਮ ਸੰਤੋਖੀਆ, ਸੇਵਾ ਸੱਚ ਸਾਈ। ਕਰਦਾਸ ਦਾਸੀ ਤਜ ਉਦਾਸੀ, ਕਰ ਜੋੜ ਦਿਨ ਰਹਿਣ ਜਾਗੀਐ। ਪਾਣੀ ਪੱਖਾ ਪੀਸੋ ਸੰਤ ਆ ਗਏ, ਗੁਣ ਗੋਬਿੰਦ ਜਸ ਗਾਈ। ਗੁਰਬਾਣੀ ਵਿੱਚ ਗੁਰੂ ਦੇ ਸੇਵਕ ਦੀ ਇਉਂ ਵਡਿਆਈ ਕੀਤੀ ਗਈ ਹੈ, ਜੋ ਸੇਵੈ ਤੁਦ ਜੀ, ਜਨ ਨਾਨਕ ਤਿਨ ਕੁਰਬਾਣਾ। ਸਤਿਗੁਰ ਸੇਵਨ ਸੇ ਤਨਵੰਤੇ, ਐਥੈ ਓਥੈ ਨਾਮ ਸਮਾਵਣਿਆ। ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਦ ਬਲਿਹਾਰੀ। ਗੁਰ ਕੇ ਸੇਵਕ ਸਤਿਗੁਰ ਪਿਆਰੇ, ਓਏ ਬੈਸੈ ਤਖਤ ਸੁਸ਼ਬਦ ਵਿਚਾਰੇ। ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ। ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀ ਦਾਨਾ ਹੈ। ਜਿਨ ਜਨ ਗੁਰਮੁਖ ਸੇਵਿਆ, ਤਿਨ ਸਭ ਸੁਖ ਪਾਈ। ਉਹ ਆਪ ਤਰਿਆ ਕੁਟੰਬ ਸਿਉ, ਸਭ ਜਗਤ ਤਰਾਈ। ਸੇਵਾ ਬਗੈਰ ਭਗਤੀ ਨਹੀਂ ਹੋ ਸਕਦੀ, ਭਗਤੀ ਹੀ ਸਤਿਗੁਰੂ ਦੀ ਸੇਵਾ ਹੈ। ਨਾਮ ਦ੍ਰਿੜ ਕਰ ਭਗਤ ਹਰ ਕੀ, ਭਲੀ ਪ੍ਰਭ ਕੀ ਸੇਵ। ਸੇਵਡ ਭਾਗੀ ਜੇ ਗੁਰ ਸੇਵਾ ਲਾਏ, ਅਨਦਿਨ ਭਗਤ ਸੱਚ ਨਾਮ ਦ੍ਰਿੜਾਏ। ਇਹਾ ਭਗਤ ਸੱਚੇ ਸਿਉ ਲਿਵ ਲਾਗੈ, ਬਿਨ ਸੇਵਾ ਭਗਤ ਨਾ ਹੋਈ। ਗੁਰ ਸੇਵਾ ਬਿਨ ਭਗਤ ਨਾ ਹੋਵੀ, ਕਿਉਂ ਕਰ ਚੀਨਸ ਆਪੈ। ਗੁਰ ਸੇਵਾ ਬਿਨ ਭਗਤ ਨਾ ਹੋਈ, ਅਨੇਕ ਜਤਨ ਕਰੈ ਜੇ ਕੋਈ। ਸਿਮਰਨ ਕਰਨਾ ਅਥਵਾ ਨਾਮ ਜਪਣਾ ਜਾਂ ਸ਼ਬਦ ਕਮਾਈ ਕਰਨੀ ਹੀ ਇਲਾਹੀ ਸੇਵਾ ਹੈ। ਹਾਂਜੀ, ਸਿਮਰਨ ਕਰਨਾ ਅਥਵਾ ਨਾਮ ਜਪਣਾ ਜਾਂ ਸ਼ਬਦ ਕਮਾਈ ਕਰਨੀ ਹੀ ਇਲਾਹੀ ਸੇਵਾ ਹੈ। ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ। ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ। गुरमुख सेवा थाए पवै उन्मन तत् कमाहो। सेवा सुरत शब्द विचार जप तप संजम होमे मार। सतगुर सेवन आपना गुर शब्दी विचार। गुरबाणी दियां उपर लिखियां पंक्तियां तो स्पष्ट है कि सतगुरु दी सेवा कठन अते गाखड़ी सेवा है। हस्ती सिर ज्यों अंकस है, एहरन ज्यों सिर दे, मन तन आकै राख कै ऊ भी सेव करे। इं गुरमुख आप निवारी है, सब राज सृष्ट काले। सतगुर की सेवा गाखड़ी सिर दीजे आप गवाए। शब्द मरै फिर ना मरै ता सेवा पवै सब थाए। नानक सेवक सोई आखी है जो सिर तरे उतार। गुर पीरां की चाकरी महा करड़ी सुखसार। असल विच एहो जई कठन गाखड़ी महा करड़ी आत्मिक सेवा कोई विरले बख्शे होए मर जीवड़े गुरमुख प्यारे ही कर सकते हैं। सत गुर की सेवा गुर भगत है विरला पाए कोए। कोट मदे को विरला सेवक होर सगले ब्योहारी। ऐसो जन बिरलो है सेवक जो तत जोग को बेतै। जिस मस्तक गुर तरिया हाथ कोट मदे को विरला दास। सेवा कई किस्मां दी है जो बेअंत रंगा रेखा दे वलवलियां वेरियस इमोशनल फीलिंग्स दे अधीन कीती जांदी है। ए भावनावां अते वलवले कई रूपां रंगा सरूपां विच प्रगट अते प्रकाशित हुंदे हन। साडे सारे ख्याल चितवनियां करम धर्म नेकियां सेवा घालणा परमारथ पाठ पूजा दान पुन जीवन कई किस्म दियां भावनावां दे अधीन परवृत हन। गुरबाणी धुरों इलाही मंडल विचों सतगुरां दे अत सूखम अनुभवी भावनावां दा प्रकाश है। इसे लई माइकी मंडल दी ठुल्ली बुद्धि वाले जीव गुरबाणी दे भावक अर्थ अनुभवी भेद आत्मक तत् ज्ञान नूं समझ बुझ चीन नहीं सकदे। ऐसे कारण सानू सीमित बुद्धि वालियां नूं समझाउण अते सेध देण लई गुरबाणी अते भाई गुरदास जी दियां रचनावां द्वारा अनेकां माइकी मंडल दे उदाहरण दित्ते गए हन। पर असी अपनी रोजाना जिंदगी दे धंदियां विच इतने गलतान हाँ कि इन्हां प्रतख कुदरती उदाहरणां नूं विचारन या समझण दी सानू फुरसत ही नहीं अते ना ही लोड़ पासदी है। इन्हां अनेकां कुदरती मिसालां विचों एक मिसाल नूं मां ममता दे अधीन बच्चे दी सेवा बाबत पिछले लेख विच वेरवे सहित बयान कीता जा चुकिया है। हुण इत्थे कुछ होर टुकवियां अते सिख्यादायक सेवा भाव दियां मिसालां पेश कीतियां जांदियां हन। हर एक दरखत एक निक्के जे बीज तो उपजदा है। उस बीज नूं धरती विचों जीवन रौ मिलदी है जिस नाल ओ उपजदा वधदा फुलदा ते फलदा है। दरखत विच सीमत बुद्धि होण कारण ओ इलाही हुक्म दी रवानगी विच सहज सुभाए ही परोपकार अते निष्काम सेवा करी जांदा है। ओ आप मी हनेरियां झक्खड़ झांगी गर्मी सर्दी सहारदा होया सानू अपनी छत्र छाया हेठ इन्हां तों बचाउंदा है। आप कड़क दी धुप सहारदा है ते सानू छां दिंदा है। फुल अते फल दिंदा है अते किसे नाल भी वितकरा नहीं करदा कि कोई मुसलमान है कि हिंदू सिख है कि ईसाई पुन्नी है कि पापी ब्राह्मण है कि चंडाल। ओ सहज सुभाए स्पॉन्टेनियसली ही सबना दी सेवा करी जांदा है। इस दे उल्ट असी उस दरखत उत्ते जुल्म करदे हाँ दातना तोड़दे हाँ फुल अते फल तोड़दे हाँ। ओ फिर भी कोई शिकायत नहीं करदा अते इलाही रजा विच मस्त होया आपा वारी जांदा है। उसनू कट वड़ के असी उस दियां लकड़ां दा बालन बनाउंदे हाँ फिर भी ओ सानू निग दिंदा है। जद सुक जांदा है तां वी असी कट वड़ चीर रंद के अपने लाभ लई वरतदे हाँ। ਉਹ ਆਪਣੇ ਉੱਤੇ ਇਤਨੀਆਂ ਤਕਲੀਫਾਂ ਅਤੇ ਜ਼ੁਲਮ ਸਹਾਰਦਾ ਹੋਇਆ ਆਪਣਾ ਆਪਾ ਵਾਰੀ ਜਾਂਦਾ ਹੈ ਅਤੇ ਸਹਿਜ ਸੁਭਾਏ ਅਨਕੋਨਸ਼ੀਅਸਲੀ ਨਿਸ਼ਕਾਮ ਸੇਵਾ ਕਰੀ ਜਾਂਦਾ ਹੈ, ਫਿਰ ਵੀ ਸ਼ਿਕਾਇਤ ਅਤੇ ਅਹਿਸਾਨ ਨਹੀਂ ਕਰਦਾ। ਇਸੇ ਤਰ੍ਹਾਂ ਗੁਲਾਬ ਦੇ ਫੁੱਲ ਨੂੰ ਲੈ ਲਵੋ, ਉਹ ਧਰਤੀ ਵਿੱਚੋਂ ਇਲਾਹੀ ਜੀਵਨ ਰੋਂ ਰਾਹੀਂ ਸੁੰਦਰਤਾ, ਕੋਮਲਤਾ, ਮਹਿਕ ਲੈਂਦਾ ਹੋਇਆ ਜਦ ਜੋਬਨ 'ਤੇ ਆ ਕੇ ਖਿੜਦਾ ਹੈ ਤਾਂ ਉਹ ਆਪਣਾ ਆਪਾ ਅਰਥਾਤ ਸੁੰਦਰਤਾ, ਕੋਮਲਤਾ, ਖੁਸ਼ਬੂ ਵੰਡਣੀ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਉਸਦੇ ਆਪੇ ਦੇ ਗੁਣ ਉਸ ਵਿੱਚ ਸਮਾਉਂਦੇ ਨਹੀਂ ਅਤੇ ਡੁੱਲ ਪੈਂਦੇ ਹਨ। ਇਉਂ ਉਹ ਆਪਣਾ ਆਪਾ ਦਿਨ ਰਾਤ ਵੰਡੀ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਜੇਕਰ ਉਸਦੀਆਂ ਕੋਮਲ ਪੰਖੜੀਆਂ ਨੂੰ ਤੋੜ ਮਰੋੜ ਕੇ ਮਲ ਦਲ ਦਈਏ ਜਾਂ ਅੱਗ ਉੱਪਰ ਉਬਾਲ ਕੇ ਅੱਤਰ ਬਣਾ ਲਈਏ ਤਾਂ ਵੀ ਇਤਨੇ ਕਸ਼ਟ ਅਤੇ ਜ਼ੁਲਮ ਸਹਾਰਦਿਆਂ ਹੋਇਆਂ ਫੁੱਲ ਆਪਣੇ ਆਪ ਨੂੰ ਵੰਡਣ ਤੋਂ ਸੰਕੋਚ ਨਹੀਂ ਕਰਦਾ, ਕਿਉਂਕਿ ਉਸ ਵਿੱਚ ਇਲਾਹੀ ਭਾਣੇ ਦੀ ਰਵਾਨਗੀ ਅਨੁਸਾਰ ਆਪਾ ਵੰਡਣ ਦਾ ਚਾਓ ਅਤੇ ਉਮਾਹ ਬਣਿਆ ਰਹਿੰਦਾ ਹੈ। ਕਿਸੇ ਰੋਸ, ਸ਼ਿਕਾਇਤ ਜਾਂ ਬਦਲੇ ਦੀਆਂ ਨੀਵੀਆਂ ਭਾਵਨਾਵਾਂ ਤੋਂ ਬਗੈਰ ਫੁੱਲ ਨਿਰੋਲ ਅਤੇ ਨਿਰਵਾਣ ਇਲਾਹੀ ਹੁਕਮ ਦੀ ਕਾਰ ਜਾਂ ਸੇਵਾ ਕਰਦਾ ਹੋਇਆ ਗੁਰਬਾਣੀ ਦੇ ਉਪਦੇਸ਼ ਆਪ ਗਵਾਏ ਸੇਵਾ ਕਰੇ ਨੂੰ ਸਹੀ ਤੌਰ 'ਤੇ ਕਮਾ ਰਿਹਾ ਹੈ। ਇਸੇ ਤਰ੍ਹਾਂ ਫੁੱਲ ਆਪਣੇ ਅੰਤਰੀਵ ਰਸ, ਰੰਗ, ਖੁਸ਼ਬੂ ਦੇ ਸਰੂਰ ਵਿੱਚ ਅਲਮਸਤ ਮਤਵਾਰਾ ਹੋ ਕੇ ਇਲਾਹੀ ਜੋਬਨ ਦੀ ਖੁਮਾਰੀ ਵਿੱਚ ਖੀਵਾ ਹੋ ਕੇ ਡੁੱਲ ਪੈਂਦਾ, ਆਪਾ ਵਾਰਦਾ, ਜੋਬਨ ਵੰਡਦਾ, ਹੁਕਮ ਕਮਾਉਂਦਾ, ਸਹਿਜ ਖੇਲ ਖੇਲਦਾ, ਪਿਆਰ ਸਵੈਪਨਾ ਵਿੱਚ ਕਾਇਨਾਤ ਦੀ ਨਿਸ਼ਕਾਮ ਸੇਵਾ ਕਰਦਾ ਹੋਇਆ ਆਪਣਾ ਜੀਵਨ ਸਫਲ ਕਰ ਰਿਹਾ ਹੈ ਅਤੇ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਨੂੰ ਸਹਿਜ ਸੁਭਾਏ ਅਣਜਾਣੇ ਅਤੇ ਅਭੋਲ ਹੀ ਮੰਨ ਅਤੇ ਕਮਾ ਰਿਹਾ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਹ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਇਹਨਾਂ ਉਦਾਹਰਣਾਂ ਵਿੱਚੋਂ ਦਰਖਤ ਅਤੇ ਫੁੱਲ ਵਿੱਚ ਠੁੱਲੀ ਚੇਤਨਤਾ ਅਤੇ ਸੀਮਤ ਬੁੱਧੀ ਹੋਣ ਕਾਰਨ ਉਹ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਅਣਜਾਣੇ ਅਤੇ ਸਹਿਜ ਸੁਭਾਏ ਹੀ ਕਾਇਨਾਤ ਦੀ ਸੇਵਾ ਕਰ ਰਹੇ ਹਨ, ਜਿਸ ਕਾਰਨ ਉਹਨਾਂ ਨੂੰ ਆਪਣੀ ਸੇਵਾ ਦਾ ਅਹਿਸਾਸ ਨਹੀਂ ਹੁੰਦਾ ਅਤੇ ਹਉਮੈ ਦੀ ਭਾਵਨਾ ਨਹੀਂ ਹੁੰਦੀ। ਇਸ ਕਰਕੇ ਉਹਨਾਂ ਦੀ ਇਹ ਭੋਲੇ ਪਾਏ ਸੇਵਾ, ਅਨਕੋਨਸ਼ੀਅਸ ਸਰਵਿਸ, ਨਿਰਵਾਣ ਅਤੇ ਨਿਸ਼ਕਾਮ ਹੁੰਦੀ ਹੈ, ਜਿਸ ਨਾਲ ਉਹਨਾਂ ਦੀ ਕਲਿਆਣ ਅਤੇ ਆਤਮਿਕ ਤਰੱਕੀ ਹੁੰਦੀ ਜਾਂਦੀ ਹੈ। ਪਰ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਸੂਖਮ ਚੇਤਨਤਾ ਅਤੇ ਤੀਖਣ ਬੁੱਧੀ ਬਖਸ਼ੀ ਹੈ, ਜਿਸ ਦੀਆਂ ਸੂਖਮ ਭਾਵਨਾਵਾਂ ਦੇ ਅਧੀਨ ਉਹ ਸੇਵਾ ਕਰਦਾ ਹੈ। ਐਸੀ ਸੇਵਾ ਦੀ ਤਹਿ ਵਿੱਚ ਹਉਮੈ ਦਾ ਭਰਮ ਭੁਲਾਵਾ, ਸਵਾਰਥ ਅਤੇ ਮੈਂ ਮੇਰੀ ਦੀ ਅੰਸ਼ ਕੰਮ ਕਰਦੀ ਹੈ। ਇਸੇ ਕਾਰਨ ਇਨਸਾਨ ਦੀ ਸੇਵਾ ਨਿਰਵਾਣ ਅਤੇ ਨਿਸ਼ਕਾਮ ਨਹੀਂ ਕਹੀ ਜਾ ਸਕਦੀ। ਹੋਂ ਧਾਰੀ ਸੇਵਾ ਮਾਇਕੀ ਦੁਨੀਆ ਦੇ ਕਰਮਿਕ ਅਸੂਲ ਦੇ ਅਧੀਨ ਪ੍ਰਵਿਰਤ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਕੇ ਨਤੀਜੇ ਭੁਗਤਦੇ ਹਾਂ ਅਤੇ ਆਤਮਕ ਮੰਡਲ ਵਿੱਚ ਸਾਡੀ ਕਲਿਆਣ ਨਹੀਂ ਹੋ ਸਕਦੀ। ਮਾਂ ਦੀ ਆਪਣੇ ਬੱਚੇ ਲਈ ਸ੍ਰੇਸ਼ਟ ਅਤੇ ਅਲੌਕਿਕ ਸੇਵਾ ਪਾਣੀ ਭਾਵੇਂ ਬੜੀ ਕਠਿਨ ਅਤੇ ਆਪਾ ਵਾਰਨ ਵਾਲੀ ਹੈ, ਪਰ ਇਸ ਦੇ ਪਿੱਛੇ ਮੈਂ ਮੇਰੀ ਦੀ ਅਪਣਤ ਹੁੰਦੀ ਹੈ। ਉਹ ਐਸੀ ਸੇਵਾ ਗੁਆਂਢੀਆਂ ਦੇ ਬੱਚਿਆਂ ਦੀ ਨਹੀਂ ਕਰ ਸਕਦੀ। ਇਸ ਲਈ ਮਾਂ ਦੀ ਸੇਵਾ ਕਰਮਿਕ ਕਾਨੂੰਨ ਅੰਦਰ ਆਉਂਦੀ ਹੈ, ਕਿਉਂਕਿ ਬੱਚੇ ਨੂੰ ਆਪਣਾ ਸਮਝ ਕੇ ਮੋਹ ਵਿੱਚ ਫਸ ਜਾਂਦੀ ਹੈ ਅਤੇ ਇਸੇ ਮੋਹ ਵਿੱਚ ਗਲਤਾਨ ਹੋ ਕੇ ਮਾਂ ਪਿਆਰ ਵਿੱਚ ਇਲਾਹੀ ਦਾਤ ਨੂੰ ਭੁੱਲ ਜਾਂਦੀ ਹੈ, ਜੋ ਬੱਚੇ ਦੀ ਪਰਵਰਿਸ਼ ਲਈ ਉਸਦੇ ਹਿਰਦੇ ਵਿੱਚ ਬੱਚੇ ਦੇ ਜਨਮ ਵੇਲੇ ਉਪਜੀ ਸੀ। ਜੇਕਰ ਮਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਉਪਜੀ ਮਾਂ ਪਿਆਰ ਦੀ ਭਾਵਨਾ ਦੇ ਸੋਮੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਬੱਚੇ ਦੀ ਪਾਲਣਾ ਕਰਦੀ ਅਤੇ ਆਪਣੀ ਅਪਣਤ ਨੂੰ ਨਾ ਮਹਿਸੂਸ ਕਰਦੀ ਤਾਂ ਉਸਦੀ ਸੇਵਾ ਨਿਰਵਾਣ ਅਤੇ ਨਿਸ਼ਕਾਮ ਹੁੰਦੀ, ਜਿਸ ਨਾਲ ਉਸਦੀ ਸੇਵਾ ਸਫਲ ਅਤੇ ਕਲਿਆਣਕਾਰੀ ਹੁੰਦੀ। ਇੱਥੇ ਮਦਰ ਟੈਰੇਸਾ ਦੀ ਮਿਸਾਲ ਠੀਕ ਟੁੱਕਦੀ ਹੈ, ਜਿਸ ਨੇ ਬਗੈਰ ਅਪਣਤ ਅਤੇ ਮੋਹ ਦੇ ਆਪਣੇ ਮਸੀਹ ਕ੍ਰਾਈਸਟ ਦੇ ਪਿਆਰ ਦੀ ਮਸਤੀ ਵਿੱਚ ਅਨੇਕਾਂ ਅਪਾਹਿਜ ਯਤੀਮ ਅਤੇ ਬੇਸਹਾਰਾ ਬੱਚਿਆਂ ਦੇ ਪਾਲਣ ਪੋਸਣ ਦੀ ਨਿਰਵਾਣ ਅਤੇ ਨਿਸ਼ਕਾਮ ਸੇਵਾ ਕੀਤੀ ਹੈ। ਇਹਨਾਂ ਉਦਾਹਰਣਾਂ ਤੋਂ ਸਪਸ਼ਟ ਹੈ ਕਿ ਸੇਵਾ ਦੇ ਪਿੱਛੇ ਭਾਵਨਾ ਅਨੁਸਾਰ ਹੀ ਫਲ ਮਿਲਦਾ ਹੈ। ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਪਾਓ ਤਿਹਾ ਫਲ ਪਾਈਐ। ਮਾਇਕੀ ਮੰਡਲ ਵਿੱਚ ਹੋਮੇ ਵੇੜੇ ਮਨ ਦੁਆਰਾ ਮੈਂ ਮੇਰੀ ਦੀ ਭਾਵਨਾ ਨਾਲ ਜੋ ਸੇਵਾ ਕੀਤੀ ਜਾਂਦੀ ਹੈ ਉਹ ਭਾਵੇਂ ਕਿੰਨੀ ਨੇਕ ਅਤੇ ਸ੍ਰੇਸ਼ਟ ਭਾਸਦੀ ਹੋਵੇ, ਸਭ ਕਾਰਮਿਕ ਲਾਅ ਦੇ ਅਧੀਨ ਆਉਂਦੀ ਹੈ ਅਤੇ ਸਾਨੂੰ ਮਾਇਕੀ ਮੰਡਲ ਵਿੱਚ ਹੀ ਫਸਾਈ ਰੱਖਦੀ ਹੈ ਅਤੇ ਇਲਾਹੀ ਮੰਡਲ ਵੱਲ ਲੈ ਜਾਣ ਲਈ ਕਲਿਆਣਕਾਰੀ ਨਹੀਂ ਹੋ ਸਕਦੀ। ਆਤਮਿਕ ਮੰਡਲ ਦੇ ਪਰਮ ਪਦ ਦੇ ਪਾਤਰ ਬਣਨ ਲਈ ਸਤਿਗੁਰੂ ਦੇ ਪਿਆਰ ਵਿੱਚ ਰੰਗੀਜ ਕੇ ਨਿਰਵਾਣ ਤੇ ਨਿਸ਼ਕਾਮ ਸੇਵਾ ਕਰਨ ਦੀ ਲੋੜ ਹੈ। ਇਹ ਸਤਿਗੁਰੂ ਦੀ ਪਿਆਰ ਭਾਵਨਾ, ਗੁਰਬਾਣੀ ਦੇ ਅੰਤਰੀ ਭਾਵ ਦੀ ਵਿਚਾਰ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ, ਸਿਮਰਨ ਅਥਵਾ ਨਾਮ ਅਭਿਆਸ ਕਮਾਈ ਗੁਰਪ੍ਰਸਾਦ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਮਿਲਸਾਤ ਸੰਗਤ ਭੱਜ ਕੇਵਲ ਨਾਮ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ, ਹਰ ਕੇ ਸੰਤ ਮਨ ਪ੍ਰੀਤ ਲਗਾਈ, ਜਿਉ ਦੇਖੈ ਸਸ ਕਮਲੇ। ਬਖਸ਼ਿਆ ਹੋਇਆ ਗੁਰਮੁਖ ਜਨ ਗੁਰੂ ਦੇ ਪਿਆਰ ਵਿੱਚ, ਨਾਮ ਦੇ ਰੰਗਣ ਵਿੱਚ, ਸ਼ਬਦ ਦੀ ਮਿੱਠੀ ਧੁਨੀ ਵਿੱਚ, ਪ੍ਰੀਤ ਪ੍ਰੇਮ ਰਸ ਦੇ ਚਾਓ ਵਿੱਚ, ਚਾਓ ਦੇ ਜ਼ੋਰਦਾਰ ਵੇਗ ਵਿੱਚ, ਆਤਮਿਕ ਉਮਾਹ ਦੇ ਜੋਸ਼ ਵਿੱਚ ਜਦ ਉੱਛਲਦਾ, ਉਮੜਦਾ, ਡੁਲਡੁਲ ਪੈਂਦਾ, ਆਪਾ ਵਾਰਦਾ, ਆਪਾ ਵੰਡਦਾ, ਆਪਾ ਖਲੇਰਦਾ ਹੈ ਤਾਂ ਉਸਦੀ ਹਰ ਚਿਤਵਨੀ ਹਰਕਤ, ਤੱਕਣੀ, ਬੋਲ, ਤੋਰ, ਦਰਸ਼ਨ, ਸੰਗਤ ਰਾਹੀਂ ਨਾਨਕ ਪਿਆਰ, ਨਾਮ, ਸ਼ਬਦ, ਪ੍ਰੀਤ ਪ੍ਰੇਮ ਰਸ ਚਾਓ ਉਮਾਹ ਦਾ ਅਕਸ ਅਤੇ ਪ੍ਰਕਾਸ਼ ਦਾ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ। ਉਹਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਚੰਗੇ ਮਾੜੇ, ਪਾਪੀ ਪੁੰਨੀ ਅਤੇ ਉੱਚੇ ਨੀਵੇਂ ਦਾ ਵਿਤਕਰਾ ਨਹੀਂ ਹੁੰਦਾ, ਕਿਉਂਕਿ ਉਹ ਤ੍ਰੈ ਗੁਣਾਂ ਦੀ ਮੈਂ ਮੇਰੀ ਦੀ ਨਿੱਕੀ ਜਿਹੀ ਕੂੜੀ ਖਿਆਲੀ ਦੁਨੀਆਂ ਤੋਂ ਉੱਚੇ ਉੱਠ ਕੇ ਕਿਸੇ ਉੱਚਮ ਉੱਚੇ, ਸੂਚਮ ਸੂਚੇ, ਨਾਨਕ ਪਿਆਰ ਦੇ ਸੋਹਣੇ ਪ੍ਰੇਮ ਸਵੈਪਨਾ ਵਿੱਚ ਵਿਚਰਦੇ ਹਨ ਅਤੇ ਇਲਾਹੀ ਰਸ ਦੀ ਖੁਮਾਰੀ ਅਤੇ ਮਤਵਾਲੇ ਹੋ ਕੇ ਪਿਰਮ ਖੇਲ ਖੇਲਦੇ ਹਨ। ਉਹ ਇਲਾਹੀ ਮੰਡਲ ਨਿੱਜ ਘਰ ਬੇਗਮਪੁਰੇ ਦੇ ਵਾਸੀ ਹੁੰਦੇ ਹਨ, ਜਿੱਥੇ ਦੂਜੇ ਭਾਵ ਜਾਂ ਹੋਮੈ ਅਥਵਾ ਮੈਂ ਮੇਰੇ ਦੀ ਲੇਸ ਵੀ ਨਹੀਂ ਹੁੰਦੀ। ਪਾਣੀ ਦੇ ਵੇਗ ਜਾਂ ਹਵਾ ਦੀ ਰਵਾਨਗੀ ਵਾਂਗ ਗੁਰਮੁਖ ਜਨਾਂ ਵਿੱਚ ਪਰਉਪਕਾਰ ਦੇ ਉਮਾਹ ਦਾ ਵੇਗ ਨਿਤ ਨਵੇਂ ਰੰਗਾਂ, ਰੇਖਾਂ ਅਤੇ ਚਾਉ ਵਿੱਚ ਉਪਜਦਾ ਅਤੇ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਉਹ ਆਪ ਮੁਹਾਰੇ ਭੋਲੇ ਪਾਏ ਨਿਰਵਾਣ ਅਤੇ ਨਿਸ਼ਕਾਮ ਸੇਵਾ ਕਰੀ ਜਾਂਦੇ ਹਨ ਅਤੇ ਫੁੱਲ ਵਾਂਗ ਆਪਣਾ ਆਪਾ ਵੰਡਣਾ, ਲੁਟਾਉਣਾ, ਖਲੇਰਨਾ ਉਹਨਾਂ ਦਾ ਕੁਦਰਤੀ ਸੁਭਾਅ ਹੀ ਬਣ ਜਾਂਦਾ ਹੈ। ਗੁਲਾਬ ਦੇ ਫੁੱਲ ਵਾਂਗ ਉਹਨਾਂ ਦੇ ਜੀਵਨ ਦਾ ਹਰ ਪਲ, ਹਰ ਖਿੰਨ, ਹਰ ਘੜੀ, ਦਿਨ ਰਾਤ, ਸਾਰੀ ਉਮਰ ਪਰਉਪਕਾਰ ਅਤੇ ਸੇਵਾ ਵਿੱਚ ਹੀ ਗੁਜ਼ਰਦੀ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ਇਸ ਨਾਨਕ ਪਿਆਰ ਦੀ ਮਸਤੀ ਵਿੱਚ ਆਪਾ ਵਾਰਦਿਆਂ ਹੋਇਆਂ ਗੁਰਮੁਖ ਜਨ ਹਰ ਕਿਸਮ ਦੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਖਿੜੇ ਮੱਥੇ ਹੱਸ ਕੇ ਪਾਉਂਦੇ ਹਨ ਅਤੇ ਸ਼ੁਕਰਾਨੇ ਵਿੱਚ ਤੇਰਾ ਕੀਆ ਮਿੱਠਾ ਲਾਗੈ, ਹਰਨਾਮ ਪਦਾਰਥ ਨਾਨਕ ਮਾਂਗੇ ਦਾ ਸ਼ਬਦ ਉਚਾਰਨ ਕਰਦੇ ਹਨ। ਇਹੋ ਜਿਹੀਆਂ ਆਤਮਕ ਸ਼ਹੀਦੀਆਂ ਅਤੇ ਕੁਰਬਾਨੀਆਂ ਦੀਆਂ ਅਦੁੱਤੀ ਮਿਸਾਲਾਂ ਗੁਰੂ ਸਾਹਿਬਾਂ ਅਤੇ ਗੁਰੂ ਸਿੱਖਾਂ ਦੇ ਇਤਿਹਾਸ ਵਿੱਚ ਅਨੇਕਾਂ ਮਿਲਦੀਆਂ ਹਨ, ਪਰ ਇਹੋ ਜਿਹੇ ਪਰਉਪਕਾਰੀ ਗੁਰਮੁਖ ਜਨ ਸੰਸਾਰ ਵਿੱਚ ਵਿਰਲੇ ਹੀ ਹੁੰਦੇ ਹਨ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਹੈਨ ਵਿਰਲੇ ਨਾਹੀਂ ਕਣੇ, ਫੈਲ ਫਕੜ ਸੰਸਾਰ। ਐਸੇ ਗੁਰਮੁਖ ਪਿਆਰਿਆਂ ਦੀ ਚੁੱਪ ਵਿੱਚ ਵੀ ਸੇਵਾ ਅਤੇ ਪਰਉਪਕਾਰ ਹੈ। ਜਿਸ ਤਰ੍ਹਾਂ ਕੁਦਰਤ ਦੀਆਂ ਅਨੇਕ ਜ਼ੁਬਾਨਹੀਣ ਅਤੇ ਬੋਲੀਹੀਣ ਜੂਨਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਕਾਇਨਾਤ ਦੀ ਅਬੋਲ ਅਤੇ ਅਦ੍ਰਿਸ਼ ਤਰੀਕੇ ਨਾਲ ਸੇਵਾ ਕਰ ਰਹੀਆਂ ਹਨ। ਗੁਰਮੁਖ ਪਿਆਰਿਆਂ ਦੀ ਚੁੱਪ ਪ੍ਰੀਤ ਦੁਆਰਾ ਅਨੇਕਾਂ ਹੋਣਹਾਰ ਰੂਹਾਂ ਨੂੰ ਅਬੋਲ ਬੋਲੀ ਵਿੱਚ ਅਨੁਭਵ ਦੁਆਰਾ ਇਲਾਹੀ ਪ੍ਰੇਮ ਸੁਨੇਹੜਾ ਅਥਵਾ ਨਾਮ ਰਸ ਦੀ ਛੋ ਅਪੋਲ ਹੀ ਮਿਲ ਜਾਂਦੀ ਹੈ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਇਹ ਇਲਾਹੀ ਬਖਸ਼ਿਸ਼ ਆਤਮਿਕ ਜਿਗਿਆਸੂਆਂ ਦੀਆਂ ਰੂਹਾਂ ਲਈ ਇਲਾਹੀ ਮੰਡਲ ਦਾ ਜਾਦੂ ਹੈ। ਹਾਂਜੀ, ਇਹ ਇਲਾਹੀ ਬਖਸ਼ਿਸ਼ ਆਤਮਿਕ ਜਿਗਿਆਸੂਆਂ ਦੀਆਂ ਰੂਹਾਂ ਲਈ ਇਲਾਹੀ ਮੰਡਲ ਦਾ ਜਾਦੂ ਹੈ, ਕਰਾਮਾਤ ਹੈ, ਘਾਲਣਾ ਹੈ, ਸੇਵਾ ਹੈ, ਪਰਉਪਕਾਰ ਹੈ, ਲੇਵਾ ਦੇਵੀ ਹੈ, ਵਣਜ ਵਪਾਰ ਹੈ, ਪਿਰਮ ਖੇਲ ਹੈ, ਨਾਮ ਨਿਧਾਨ ਹੈ, ਪ੍ਰੇਮ ਸਵੈਪਨਾ ਹੈ, ਸ਼ਬਦ ਹੈ, ਗੁਰਪ੍ਰਸਾਦ ਹੈ। ਪਰ ਇਹ ਇਲਾਹੀ ਪਿਰਮ ਖੇਲ ਸਾਡੀ ਸੀਮਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਪਿਰਮ ਖੇਲ ਨੂੰ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਸਮਝ, ਬੁੱਝ, ਚੀਨ ਅਤੇ ਅਨੁਭਵ ਕਰ ਸਕਦਾ ਹੈ, ਜੋ ਚੌਥੇ ਪਦ, ਪਰਮ ਪਦ, ਆਤਮ ਮੰਡਲ, ਤਤ ਯੋਗ ਕਾ ਬੇਤਾ ਹੋਵੇ। ਸੇ ਭਗਤ ਸੇ ਸੇਵਕਾ ਜਿੰਨਾ ਹਰ ਨਾਮ ਪਿਆਰਾ। ਸੇਵਕ ਸੇਵਾ ਤਾਂ ਕਰੇ ਸਤ ਸ਼ਬਦ ਪਤੀਣਾ। ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤੈ। ਗੁਰਮੁਖ ਜਨ ਆਪਣੇ ਦਾਤੇ ਸਤਿਗੁਰੂ ਦੇ ਨਾਨਕ ਪਿਆਰ ਦੀ ਪ੍ਰਣਾਲੀ ਬਣ ਕੇ, ਇਲਾਹੀ ਹਥਿਆਰ ਬਣ ਕੇ, ਇਲਾਹੀ ਬਖਸ਼ਿਸ਼ਾਂ ਦਾ ਵਰਤਾਵਾ ਬਣ ਕੇ, ਪਿਰਮ ਪਿਆਲੇ ਦਾ ਸਾਕੀ ਬਣ ਕੇ, ਮਿਹਰਾਂ ਦਾ ਮੀਂਹ ਬਣ ਕੇ, ਨਾਮ ਸੂਰਜ ਦੀ ਧੁੱਪ ਬਣ ਕੇ, ਨਾਮ ਫੁੱਲ ਦੀ ਮਹਿਕ ਬਣ ਕੇ, ਮਾਂ ਪਿਆਰ ਦੀ ਮਮਤਾ ਬਣ ਕੇ, ਸ਼ਬਦ ਦਾ ਰਸ ਬਣ ਕੇ, ਜੀਵਨ ਰੋਂ ਦੀ ਰਵਾਨਗੀ ਬਣ ਕੇ, ਇਲਾਹੀ ਨਾਦ ਦੀ ਸੁਰ ਬਣ ਕੇ, ਬਹਿ ਖਰੀਦ ਗੋਲਾ ਬਣ ਕੇ, ਹੁਕਮ ਦੀ ਕਾਰ ਕਰਦਾ ਹੋਇਆ, ਸਹਿਜ ਸੁਭਾਏ ਆਪਣਾ ਆਪਾ ਪਿੰਜਦਾ, ਵਾਰਦਾ, ਕੁਰਬਾਨ ਕਰਦਾ, ਵੰਡਦਾ, ਖਲੇਰਦਾ, ਲੁਟਾਉਂਦਾ, ਮੁਸਕਰਾਉਂਦਾ, ਪ੍ਰਕਾਸ਼ਦਾ ਹੋਇਆ ਗੁਰਬਾਣੀ ਦੀ ਇਹ ਤੁਕ ਸਹੀ ਅਰਥਾਂ ਵਿੱਚ ਕਮਾ ਰਿਹਾ ਹੁੰਦਾ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਮਾਇਕੀ ਮੰਡਲ ਦੀ ਮਾਣ ਵਡਿਆਈ ਜਾਂ ਵਾਹ ਵਾਹ ਸਾਡੀ ਹੋਮੈ ਨੂੰ ਪੱਠੇ ਪਾ ਕੇ ਤਕੜੀ ਕਰਦੀ ਹੈ ਅਤੇ ਕਰਮਬੱਧ ਕਰਦੀ ਹੈ। ਪਰ ਆਤਮਕ ਮੰਡਲ ਵਿੱਚ ਇਹ ਮਾਣ ਵਡਿਆਈ ਜਿਗਿਆਸੂ ਨੂੰ ਸ਼ੁਕਰਾਨੇ ਵਿੱਚ ਲੈ ਜਾਂਦੀ ਹੈ ਅਤੇ ਹੋਰ ਮਿਹਰਾਂ ਅਤੇ ਬਖਸ਼ਿਸ਼ਾਂ ਦਾ ਪਾਤਰ ਬਣਾਉਂਦੀ ਹੈ। ਹਾਂਜੀ, ਮਾਇਕੀ ਮੰਡਲ ਦੀ ਮਾਣ ਵਡਿਆਈ ਜਾਂ ਵਾਹ ਵਾਹ ਸਾਡੀ ਹੋਮੈ ਨੂੰ ਪੱਠੇ ਪਾ ਕੇ ਤਕੜੀ ਕਰਦੀ ਹੈ ਅਤੇ ਕਰਮਬੱਧ ਕਰਦੀ ਹੈ। ਪਰ ਆਤਮਕ ਮੰਡਲ ਵਿੱਚ ਇਹ ਮਾਣ ਵਡਿਆਈ ਜਿਗਿਆਸੂ ਨੂੰ ਸ਼ੁਕਰਾਨੇ ਵਿੱਚ ਲੈ ਜਾਂਦੀ ਹੈ ਅਤੇ ਹੋਰ ਮਿਹਰਾਂ ਅਤੇ ਬਖਸ਼ਿਸ਼ਾਂ ਦਾ ਪਾਤਰ ਬਣਾਉਂਦੀ ਹੈ। ਇਸ ਨੁਕਤੇ ਨੂੰ ਸਮਝਣ ਲਈ ਉਸ ਬੰਸਰੀ ਨੂੰ ਚੇਤੇ ਕਰੀਏ ਜਿਸ ਦਾ ਆਪਣਾ ਮੁੱਲ ਇੱਕ ਟਕਾ ਹੀ ਸੀ, ਪਰ ਜਦ ਕ੍ਰਿਸ਼ਨ ਮੁਰਾਰੀ ਦੇ ਬੁੱਲਾਂ ਨੂੰ ਲੱਗ ਕੇ ਉਸ ਵਿੱਚੋਂ ਇਲਾਹੀ ਨਾਦ ਵਜਿਆ ਤਾਂ ਉਹ ਲੱਖਾਂ ਦੀ ਬਣ ਗਈ। ਇਸੇ ਤਰ੍ਹਾਂ ਜਦ ਗੁਰੂ ਆਪਣੇ ਸੇਵਕ ਨੂੰ ਆਪਣੇ ਦਰੋਂ ਘਰੋਂ ਨਾਮ ਦਾ ਰਸ ਅਤੇ ਨਾਨਕ ਪਿਆਰ ਦੀ ਦਾਤ ਬਖਸ਼ ਕੇ ਆਪਣੀ ਸੇਵਾ ਵਿੱਚ ਲਾਉਂਦਾ ਹੈ ਤਾਂ ਉਹ ਸੇਵਕ ਲਖੀਣਾ ਬਣ ਜਾਂਦਾ ਹੈ। ਆੜ ਦਾਮ ਕੋ ਛੀਪ ਰੋ ਹੋਇਓ ਲਾਖੀਣਾ। ਇਸ ਆਤਮਿਕ ਪ੍ਰੇਮ ਖੇਲ ਵਿੱਚ ਅਨੋਖੀ ਗੱਲ ਇਹ ਹੈ ਕਿ ਸਤਿਗੁਰੂ ਆਪਣੇ ਸੇਵਕ ਨੂੰ ਆਪਣੀ ਜੀਵਨ ਰੋਂ, ਨਾਨਕ ਪਿਆਰ, ਨਾਮ ਦਾ ਰਸ ਅਤੇ ਸ਼ਬਦ ਦੀ ਅਨਹਦ ਧੁਨੀ ਦੀਆਂ ਇਲਾਹੀ ਦਾਤਾਂ ਬਖਸ਼ ਕੇ ਇਹਨਾਂ ਦਾਤਾਂ ਨੂੰ ਅਗਾਹਾਂ ਵੰਡਣ ਅਤੇ ਖਲੇਰਨ ਲਈ ਸੇਵਕ ਨੂੰ ਆਪਣੀ ਪ੍ਰਣਾਲੀ ਜਾਂ ਵਰਤਾਵਾ ਬਣਾ ਕੇ ਉਸਨੂੰ ਮਾਣ ਵਡਿਆਈ ਬਖਸ਼ਦਾ ਹੈ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ। ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਤੇਰੀ ਸੇਵਾ ਸੋ ਕਰੇ ਜਿਸ ਨੂੰ ਲਹਿ ਤੂੰ ਲਾਈ। ਇਹ ਸਾਰੀ ਇਲਾਹੀ ਪਿਰਮ ਖੇਲ ਹੈ ਜਿਸ ਵਿੱਚ ਦਾਤੇ ਦੀ ਅਨੰਤ ਮਿਹਰ, ਬਖਸ਼ਿਸ਼, ਨਦਰ ਕਰਮ, ਪਿਆਰ, ਹੁਕਮ, ਗੁਰਪ੍ਰਸਾਦ ਹੀ ਵਰਤ ਰਿਹਾ ਹੈ। ਦ ਹੋਲ ਕੌਸਮਿਕ ਡਰਾਮਾ ਇਜ਼ ਐਨ ਐਕਸਪ੍ਰੈਸ਼ਨ ਐਂਡ ਮੈਨੀਫੈਸਟੇਸ਼ਨ ਆਫ ਡਿਵਾਈਨ ਵਿਲ, ਡਿਵਾਈਨ ਲਵ ਐਂਡ ਡਿਵਾਈਨ ਗ੍ਰੇਸ। ਇਸ ਅਨੰਤ ਇਲਾਹੀ ਖੇਲ ਅਖਾੜੇ ਕੌਸਮਿਕ ਡਰਾਮਾ ਅੰਦਰ ਸੇਵਕ ਇੱਕ ਨਿੱਕੇ ਜਿਹੇ ਪੁਰਜੇ ਦੀ ਹੈਸੀਅਤ ਵਿੱਚ ਹੁਕਮ ਦੀ ਕਾਰ ਕਰਦਾ ਹੋਇਆ ਸਤਿਗੁਰੂ ਦੇ ਪ੍ਰੀਤ ਪ੍ਰੇਮ ਰੰਗ ਰਸ ਚਾਉ ਵਿੱਚ ਇਤਨਾ ਗਣੂੰਦ ਹੋ ਜਾਂਦਾ ਹੈ ਕਿ ਉਸਨੂੰ ਆਪਣੀ ਅਡਰੀ ਹਸਤੀ ਅਥਵਾ ਹੋਮੇ ਦਾ ਅਹਿਸਾਸ ਹੀ ਨਹੀਂ ਰਹਿੰਦਾ। ਦੂਜੇ ਲਫਜ਼ਾਂ ਵਿੱਚ ਸਤਿਗੁਰੂ ਦੇ ਪਰਮ ਰਸ ਦੀ ਮਸਤੀ ਵਿੱਚ, ਸ਼ਬਦ ਦੀ ਅਨਹਦ ਧੁਨੀ ਵਿੱਚ, ਹੁਕਮ ਦੀ ਰਵਾਨਗੀ ਦੇ ਜ਼ੋਰਦਾਰ ਵੇਗ ਵਿੱਚ ਸੇਵਕ ਦੇ ਮਨ ਦੀ ਮਰਜ਼ੀ ਜਾਂ ਸਿਆਣਪ ਨਿਰਬਲ ਅਤੇ ਨਿਸਲ ਹੋ ਜਾਂਦੀ ਹੈ ਅਤੇ ਉਸਨੂੰ ਆਪਣੀ ਅਡਰੀ ਹੋਂ ਅਥਵਾ ਵਡਿਆਈ ਦਾ ਖਿਆਲ ਹੀ ਨਹੀਂ ਰਹਿੰਦਾ। ਉਪਰੋਕਤ ਵਿਚਾਰ ਅਨੁਸਾਰ ਗੁਰੂ ਆਪ ਹੀ ਆਪਣੇ ਸੇਵਕ ਉੱਤੇ ਨਦਰ ਕਰਮ ਕਰਕੇ ਆਪਣੀ ਪ੍ਰੀਤ ਪ੍ਰੇਮ ਰਸ ਚਾਉ ਅਤੇ ਨਾਮ ਦਾ ਰਸ ਬਖਸ਼ ਕੇ ਨਾਨਕ ਘਰ ਦਾ ਬੈ ਖਰੀਦ ਗੋਲਾ ਬਣਾ ਲੈਂਦਾ ਹੈ ਅਤੇ ਗੁਰੂ ਘਰ ਦੀ ਸੇਵਾ ਵਿੱਚ ਲੱਗ ਕੇ ਉਸਦਾ ਜੀਵਨ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਦਾ ਸੇਵਕ ਇਲਾਹੀ ਹੁਕਮ ਬੁੱਝ ਕੇ, ਇਲਾਹੀ ਭਾਣਾ ਮੰਨ ਕੇ, ਜੀਵਨ ਰੋਂ ਦੀ ਰਵਾਨਗੀ ਨਾਲ ਸੁਰ ਹੋ ਕੇ, ਗੁਰੂ ਦੇ ਪਿਆਰ ਵਿੱਚ ਬਹਿ ਖਰੀਦ ਗੋਲਾ ਬਣ ਕੇ, ਹੁਕਮੀ ਬੰਦਾ ਬਣ ਕੇ, ਗੁਰੂ ਪਿਆਰ ਦੀ ਸ਼ਮਾ ਉੱਤੇ ਆਪਾ ਵਾਰ ਕੇ, ਖਿੰਨ ਖਿੰਨ ਪਲ ਪਲ ਦਿਨ ਰਾਤ ਸਾਰਾ ਜੀਵਨ ਬਲੀਦਾਨ ਕਰਕੇ, ਆਪਣੇ ਤਨ ਮਨ ਨੂੰ ਪਿੰਜਦਾ ਹੋਇਆ, ਗਾਖੜੀ ਸੇਵਾ ਦੀ ਘਾਲਣਾ ਘਾਲਦਾ ਹੋਇਆ, ਗੁਰੂ ਦੀ ਨਿੱਘੀ ਅਤੇ ਮਿੱਠੀ ਗੋਦ ਵਿੱਚ ਸਮਾ ਜਾਂਦਾ ਹੈ। ਇਹ ਹੀ ਸੇਵਕ ਦੀ ਘਾਲਣਾ ਦੀ ਪੂਰਨਤਾ ਹੈ ਜਿਸ ਵਿੱਚ ਗੁਰੂ, ਸੇਵਕ ਅਤੇ ਸੇਵਾ ਇੱਕੋ ਇਲਾਹੀ ਪ੍ਰੇਮ ਸਵੈਪਨਾ ਦੀ ਡੋਰੀ ਦੇ ਮਣਕੇ ਹੁੰਦੇ ਹਨ, ਜਿਨ੍ਹਾਂ ਦੇ ਅੱਡ ਅੱਡ ਸਤਹ ਵੇਵ ਲੈਂਥ ਤੇ ਆਤਮਿਕ ਲਿਸ਼ਕਾਰਿਆਂ ਦਾ ਪ੍ਰਗਟਾਵਾ ਸੰਸਾਰ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਓਤ ਪੋਤ ਸੇਵਕ ਸੰਗ ਰਾਤਾ ਪ੍ਰਪ੍ਰਿਤ ਪਾਲੇ ਸੇਵਕ ਸੁਖਦਾਤਾ। ਇਸ ਆਤਮਿਕ ਮੰਡਲ ਦੀ ਉਚਾਈ ਵਿੱਚ ਸੇਵਕ ਗੁਰੂ ਵਿੱਚ ਸਮਾ ਕੇ ਉਸਦਾ ਹੀ ਸਰੂਪ ਬਣ ਜਾਂਦਾ ਹੈ। ਹਾਂਜੀ, ਇਸ ਆਤਮਿਕ ਮੰਡਲ ਦੀ ਉਚਾਈ ਵਿੱਚ ਸੇਵਕ ਗੁਰੂ ਵਿੱਚ ਸਮਾ ਕੇ ਉਸਦਾ ਹੀ ਸਰੂਪ ਬਣ ਜਾਂਦਾ ਹੈ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਜੋ ਤੁਧ ਸੇਵੈ ਸੋ ਤੂੰ ਹੇ ਹੋਵੈ, ਤੁਧ ਸੇਵਕ ਪੈਜ ਰਖਾਈ। ਜੋ ਤੁਧ ਸੇਵੈ ਸੇ ਤੁਧ ਹੀ ਜੇਹੇ, ਨਿਰਭੋ ਬਾਲ ਸਖਾਈ ਹੈ। ਤੁਧ ਨੂੰ ਸੇਵੈ ਸੇ ਤੁਝੇ ਸਮਾਵੈ, ਤੂੰ ਆਪੇ ਮੇਲ ਮਿਲਾਇੰਦਾ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਗੁਰੂ ਸਾਹਿਬਾਨ ਨੇ ਖੁਦ ਕਮਾਇਆ ਤੇ ਸਾਨੂੰ ਆਤਮਿਕ ਸੇਵਾ ਦੀ ਸਹੀ ਜਾਚ ਸਿਖਾਈ। ਇਹਨਾਂ ਪੂਰਨਿਆਂ ਤੇ ਚਲਦੇ ਹੋਏ ਅਨੇਕਾਂ ਗੁਰਸਿੱਖਾਂ ਨੇ ਵੀ ਨਿਰਮਲ ਨਿਰਵਾਣ ਨਿਸ਼ਕਾਮ ਆਤਮਿਕ ਸੇਵਾ ਕਮਾਈ ਹੈ। ਜਦ ਗੁਰਮੁਖ ਜਨ ਬਖਸ਼ੀਆਂ ਹੋਈਆਂ ਇਲਾਹੀ ਦਾਤਾਂ ਨਾਨਕ ਪਿਆਰ ਪਿਰਮ ਰਸ ਸਿਮਰਨ ਰੁਣ ਚੁਣ ਚਾਓ ਖੇੜਾ ਜੀ ਦਾਨ ਆਦਿ ਨੂੰ ਆਪਣੀ ਪਿਆਰ ਤੱਕਣੀ ਮਿੱਠੇ ਬਚਨ ਪਿਆਰ ਛੋ ਜੀਵਨ ਕਿਰਨਾ ਨਦਰ ਕਰਮ ਦੁਆਰਾ ਚੁੱਪ ਚੁੱਪੀ ਤੇ ਸਹਿਜ ਸੁਭਾਏ ਅਣਜਾਣੇ ਗੁਪਤੋ ਗੁਪਤੀ ਹੋਰਨਾ ਅਭਿਲਾਖੀ ਜਗਿਆਸੂਆਂ ਨਾਲ ਵਣਜ ਵਪਾਰ ਅਥਵਾ ਲੇਵਾ ਦੇਵੀ ਕਰਦਾ ਹੈ ਤਾਂ ਉਹ ਗੁਰਮੁਖ ਜਨ ਆਤਮਿਕ ਮੰਡਲ ਦੀ ਉੱਚਮ ਉੱਚੀ ਸੂਚਮ ਸੂਚੀ ਨਿਰਮਲ ਨਿਰਵਾਣ ਨਿਸ਼ਕਾਮ ਇਲਾਹੀ ਸੇਵਾ ਕਰ ਰਿਹਾ ਹੁੰਦਾ ਹੈ ਅਤੇ ਆਤਮਿਕ ਜੀਵਨ ਦੀ ਅਰਸ਼ੀ ਪੂਰਨਤਾ ਨੂੰ ਛੋਂਦਾ ਹੈ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਮਾਇਕੀ ਅਗਿਆਨਤਾ ਕਾਰਨ ਮੂੰਹ ਮਾਇਆ ਵਿੱਚ ਪਲਚਦੀ, ਭਰਮ ਭੁਲੇਖਿਆਂ ਵਿੱਚ ਭਟਕਦੀ, ਫੋਕੇ ਕਰਮਾਂ ਧਰਮਾਂ ਵਿੱਚ ਉਝੜ ਪਈ, ਕੂਰ ਕਿਰਿਆ ਵਿੱਚ ਉਰਜੀ ਹੋਈ, ਕਿਸੇ ਹੋਣਹਾਰ ਅਭਲਾਖੀ ਰੂਹ ਨੂੰ ਮਾਇਆ ਮੰਡਲ ਦੇ ਹਨੇਰੇ ਵਿੱਚੋਂ ਕੱਢ ਕੇ ਆਤਮਿਕ ਅਨੁਭਵੀ ਗਿਆਨ ਦੀ ਸੋਝੀ ਦੇ ਕੇ ਸਹੀ ਆਤਮਿਕ ਜੀਵਨ ਸੇਧ ਦੇ ਕੇ ਸਾਧ ਸੰਗਤ ਵਿੱਚ ਲਾਉਣਾ ਅਤੇ ਜੀ ਦਾਨ ਬਖਸ਼ਣਾ ਹੀ ਆਤਮਿਕ ਮੰਡਲ ਦੀ ਅਤ ਉੱਚੀ ਸੁੱਚੀ ਸ੍ਰੇਸ਼ਟ ਉੱਤਮ ਅਨੁਭਵੀ ਕਰਾਮਾਤੀ ਇਲਾਹੀ ਸੇਵਾ ਹੈ। ਐਸੀ ਅਨੁਭਵੀ ਆਤਮਿਕ ਕਰਾਮਾਤੀ ਸੇਵਾ ਗੁਰੂ ਦੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਸਾਧ ਸੰਤ ਭਗਤ ਹਰ ਜਨ ਪਿਆਰੇ ਹੀ ਕਰ ਸਕਦੇ ਹਨ। ਐਸੀ ਅਨੁਭਵੀ ਆਤਮਿਕ ਕਰਾਮਾਤੀ ਸੇਵਾ ਗੁਰੂ ਦੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਸਾਧ ਸੰਤ ਭਗਤ ਹਰਿਜਨ ਪਿਆਰੇ ਹੀ ਕਰ ਸਕਦੇ ਹਨ। ਇਸ ਪਿਰਮ ਖੇਲ ਦੀ ਸੇਵਾ ਭਾਵਨਾ ਲਈ ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ ਮੁਰਦੇ ਵਾਂਗ ਮਰੀਦ ਹੋਏ ਕਰ ਸਿਦਕ ਸਬੂਰੀ ਗੁਰ ਕੀ ਬਚਨੀ ਹਾਟ ਬਿਕਾਨਾ ਹੋ ਕੇ ਮੁੱਲ ਖਰੀਦੀ ਲਾਲਾ ਗੋਲਾ ਬਣ ਕੇ ਆਪਣਾ ਆਪਾ ਵਾਰ ਕੇ ਹੁਕਮ ਦੇ ਗੁਰਪ੍ਰਸਾਦ ਦੀ ਕਾਰ ਕਮਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਗੁਰਬਾਣੀ ਵਿਚਾਰ ਨੰਬਰ 97, ਸੇਵਾ ਭਾਗ ਤੀਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।